ਹਰ ਕੈ ਨਾਮ ਰਤਾ ਬੈਰਾਗੀ, ਹਰ ਹਰ ਕਥਾ ਸੁਣੀ ਮਨ ਪਾਈ, ਗੁਰਮਤਿ ਹਰਿ ਲਿਵ ਲਾਗੀ ਰਹਾਉ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਕੈ ਨਾਮ ਰਤਾ ਬੈਰਾਗੀ, ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਵੈਰਾਗੀ ਬੀਤਰਾਗ ਮਹਾਂਪੁਰਖ ਬਣਿਆ ਹਾਂ। ਇੱਕ ਤਾਂ ਕੇਵਲ ਵੈਰਾਗੀ ਲੋਕ ਆਪਣੇ ਆਪ ਨੂੰ ਸਦਵਾਉਂਦੇ ਨੇ, ਕੇਵਲ ਵੈਰਾਗ, ਉਹਦੇ ਨਾਲ ਕੁਝ ਨਹੀਂ ਸਾਨੂੰ ਪ੍ਰਾਪਤ ਹੋ ਸਕਦਾ। ਪਰ ਸਤਿਗੁਰੂ ਕਹਿੰਦੇ ਨੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਵੈਰਾਗੀ ਹੋਣਾ ਚਾਹੀਦਾ। ਹਰ ਕਹਿ ਨਾਮ ਰਤਾ ਬੈਰਾਗੀ, ਤੇ ਮੈਂ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਵੈਰਾਗੀ ਹਾਂ। ਹਰ ਹਰ ਕਥਾ ਸੁਣੀ ਮਨ ਭਾਈ, ਗੁਰਮਤ ਹਰ ਲਿਵ ਲਾਗੀ। ਜਦੋਂ ਮੈਂ ਵਾਹਿਗੁਰੂ ਦੀ ਕਥਾ ਸੁਣੀ, ਸੰਗਤ ਵਿੱਚ ਆ ਕੇ, ਗੁਰੂ ਦੀ ਸ਼ਰਨ ਵਿੱਚ ਆ ਕੇ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਸੁਣੀ, ਉਹ ਮੇਰੇ ਮਨ ਨੂੰ ਬੜੀ ਚੰਗੀ ਲੱਗੀ। ਗੁਰਮਤ ਹਰ ਲਿਵ ਲਾਗੀ, ਹੁਣ ਗੁਰੂ ਦੀ ਮਤ ਨੂੰ ਧਾਰਨ ਕਰਨ ਦੇ ਨਾਲ ਤੇ ਮੇਰੀ ਲਿਵ, ਮੇਰੀ ਸੁਰਤ, ਮੇਰਾ ਅੰਦਰੋਂ ਧਿਆਨ ਵਾਹਿਗੁਰੂ ਦੇ ਨਾਲ ਜੁੜ ਗਿਆ ਹੈ।
ਸੰਤ ਜਨਾ ਕੀ ਜਾਤ ਅਰ ਸਵਾਮੀ, ਤੁਮ ਠਾਕੁਰ ਹਮ ਸਾਂਗੀ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਸੰਤ ਜਨਾ ਦੀ ਜਾਤ ਤੁਸੀਂ ਹੋ। ਇਹਦਾ ਮਤਲਬ ਇਹ ਹੈ, ਹੇ ਦੀਨ ਦੁਨੀਆਂ ਦੇ ਮਾਲਕ ਵਾਹਿਗੁਰੂ ਜੀ, ਸੰਤ ਜਨ ਤੁਹਾਡੇ ਪੁੱਤਰ ਨੇ, ਤੁਸੀਂ ਉਹਨਾਂ ਦੇ ਪਿਤਾ ਹੋ, ਕਿਉਂਕਿ ਸੰਤਾਂ ਨੂੰ ਵਾਹਿਗੁਰੂ ਦੇ ਪੁੱਤਰ ਬਾਣੀ ਨੇ ਮੰਨਿਆ ਹੈ। ਸਫਲ ਜਨਮ ਉਸ ਜਨ ਕਾ ਉਪਜਿਆ, ਜਨ ਕੀਨੋ ਸੌਤ ਵਿਦਾਤਾ, ਉਹ ਮਹਾਂਪੁਰਖ ਪਰਮਾਤਮਾ ਨੂੰ ਵੀ ਸੋਤਰਾ ਕਰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਦੀਨ ਦੁਨੀਆਂ ਦੇ ਮਾਲਕ ਵਾਹਿਗੁਰੂ ਜੀ, ਸੰਤ ਜਨਾਂ ਦੀ ਜਾਤ ਉਹ ਤੇਰੀ ਜਾਤ ਹੈ, ਕਿਉਂਕਿ ਮਹਾਂਪੁਰਖ ਜਿਹੜੀਆਂ ਦੁਨਿਆਵੀ ਜਾਤਾਂ ਪਾਤਾਂ ਨੇ ਉਹਨਾਂ ਦੇ ਬੰਧਨ ਤੋੜ ਦਿੰਦੇ ਨੇ, ਉਹ ਰੱਬ ਦੇ ਪੁੱਤਰ ਬਣ ਜਾਂਦੇ ਨੇ, ਉਹ ਅਚਤ ਗੋਤਰੀ ਹੋ ਜਾਂਦੇ ਨੇ, ਉਹਨਾਂ ਦੀ ਜਾਤ ਉਹ ਪਰਮੇਸ਼ਰ ਹੁੰਦਾ, ਉਹ ਰੱਬ ਦੀ ਜਾਤ ਬਣ ਜਾਂਦੇ ਨੇ। ਤੁਮ ਠਾਕੁਰ ਹਮ ਸਾਂਗੀ, ਹੇ ਵਾਹਿਗੁਰੂ ਤੁਸੀਂ ਸਾਡੇ ਮਾਲਕ ਹੋ, ਤੇ ਅਸੀਂ ਆਪ ਜੀ ਦੇ ਸਾਂਗੀ ਸਾਂਗ ਧਾਰਨ ਕਰਨ ਵਾਲੇ, ਜਿਵੇਂ ਕਿਸੇ ਨੱਠ ਦੇ ਅੱਗੇ ਪੁਤਲੀਆਂ ਹੁੰਦੀਆਂ ਨੇ, ਜਾਂ ਕਿਸੇ ਮਦਾਰੀ ਦੇ ਕੋਲ ਇੱਕ ਮਜੂਰਾ ਰੱਖਿਆ ਹੁੰਦਾ, ਇਸੇ ਤਰ੍ਹਾਂ ਤੁਸੀਂ ਸਾਡੇ ਮਾਲਕ ਹੋ, ਅਸੀਂ ਤੁਹਾਡੇ ਸਾਂਗੀ ਸਾਂਗ ਧਾਰਨ ਕਰਨ ਵਾਲੇ ਤੁਹਾਡੇ ਦਾਸ ਸੇਵਕ ਹਾਂ।
ਜੈਸੀ ਮਤ ਦੇਵੋ ਅਰ ਸਵਾਮੀ, ਅਮ ਤੈਸੇ ਬੁਲਗ ਬੁਲਾਗੀ।
ਹੇ ਵਾਹਿਗੁਰੂ ਜੀ, ਹੇ ਸਵਾਮੀ ਜੀ, ਜਿਹੋ ਜੀ ਤੁਸੀਂ ਸਾਨੂੰ ਮਤ ਅਕਲ ਦਿੰਦੇ ਹੋ, ਜਿਹੋ ਜੀ ਮਤ, ਜਿਹੋ ਜੀ ਬੁੱਧੀ ਤੁਸੀਂ ਸਾਨੂੰ ਬਖਸ਼ਿਸ਼ ਕਰਦੇ ਹੋ, ਹਮ ਤੈਸੇ ਬੁਲਗ ਬੁਲਾਗੀ, ਅਸੀਂ ਉਹੋ ਜੇ ਬੁਲਗ ਦਾ ਅਰਥ ਹੈ ਬਚਨ, ਉਹੋ ਜੇ ਬੋਲ ਅਸੀਂ ਬੁਲਾਗੀ ਬੋਲਦੇ ਹਾਂ, ਕਿਉਂਕਿ ਬੋਲਣ ਦਾ ਸੰਬੰਧ ਵੀ ਅਕਲ ਦੇ ਨਾਲ ਹੀ ਹੈ ਨਾ। ਜਦੋਂ ਕੋਈ ਆਦਮੀ ਸਿਆਣੀ ਗੱਲ ਕਰੇ, ਕਹਿੰਦੇ ਬੜਾ ਸਿਆਣਾ, ਜੇ ਕੋਈ ਐਵੇਂ ਕੋਈ ਉਹੋ ਜਿਹੀ ਗੱਲ ਕਰ ਬੈਠੇ, ਕਹਿੰਦੇ ਲੈ ਕਿੰਨਾ ਮੂਰਖ ਹੈ, ਇਹਨੂੰ ਗੱਲ ਕਰਨ ਦਾ ਵੀ ਚੱਜ ਨਹੀਂ। ਜਿੰਨੀ ਕਿਸੇ ਦੀ ਚੰਗੀ ਮਤ ਹੁੰਦੀ ਓਨੀ ਉਹ ਚੰਗੀ ਗੱਲ ਕਰਦਾ, ਜਿੰਨੀ ਕਿਸੇ ਦੀ ਮਤ ਖੋਟੀ ਹੁੰਦੀ ਉਹ ਖੋਟੀ ਗੱਲ ਕਰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਹੇ ਸਵਾਮੀ ਜੀ, ਤੁਸੀਂ ਜਿਹੋ ਜੀ ਮਤ ਦਿੰਦੇ ਹੋ, ਅਸੀਂ ਉਹੋ ਜੇ ਬੋਲ, ਉਹੋ ਜੇ ਬਚਨ ਬੋਲਦੇ ਹਾਂ।
ਕਿਆ ਹਮ ਕਿਰਮ ਨਾਨ ਨਿਕ ਕੀਰੇ, ਤੁਮ ਵੱਡ ਪੁਰਖ ਵਡਾਗੀ।
ਲੋਹਣੇ ਬੜੀ ਨਿਮਰਤਾ ਨਾਲ ਸਤਿਗੁਰੂ ਅੱਗੇ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਜੀ, ਅਸੀਂ ਤੇ ਛੋਟੇ ਜੇ ਕੀੜੇ ਹਾਂ। ਕਿਰਮ ਕਹਿੰਦੇ ਨੇ ਕੀੜੇ ਨੂੰ। ਕਿਆ ਹਮ ਕਿਰਮ ਨਾਨ ਨਿਕ ਕੀੜੇ, ਅਸੀਂ ਮਹਾਰਾਜ ਛੋਟੇ ਕੀੜੇ ਹਾਂ, ਉਹਨਾਂ ਛੋਟੇ ਕੀੜਿਆਂ ਵਿੱਚੋਂ ਵੀ ਬਿਲਕੁਲ ਛੋਟੇ ਜਰਾਸੀਮ ਹਾਂ, ਕਿਉਂਕਿ ਕੀੜੇ ਵੀ ਛੋਟੇ ਵੱਡੇ ਹੁੰਦੇ ਨੇ ਨਾ, ਤੇ ਅਸੀਂ ਮਹਾਰਾਜ ਜਿਹੜੇ ਛੋਟੇ ਕੀੜੇ ਨੇ ਉਹਨਾਂ ਦੇ ਵਿੱਚੋਂ ਵੀ ਬਹੁਤ ਛੋਟੇ ਅਸੀਂ ਕਿਰਮ ਹਾਂ, ਭਾਵ ਅਸੀਂ ਛੋਟਿਆਂ ਤੋਂ ਛੋਟੇ ਦਾਸਾਂ ਦੇ ਦਾਸ ਹਾਂ। ਤੂੰ ਵੱਡ ਪੁਰਖ ਵਡਾਗੀ, ਤੇ ਹੇ ਵਾਹਿਗੁਰੂ ਜੀ, ਤੁਸੀਂ ਵੱਡਿਆਂ ਤੋਂ ਵੱਡੇ ਪੁਰਖ ਹੋ, ਤੇ ਅਸੀਂ ਛੋਟਿਆਂ ਤੋਂ ਛੋਟੇ ਤੁਹਾਡੇ ਦਾਸ ਹਾਂ।
ਉਮਰੀ ਗਤ ਮਿਤ ਕਹਿ ਨਾ ਸਕੈ, ਪ੍ਰਭ ਹਮ ਕਿਉ ਕਰ ਮਿਲੈ ਅਭਾਗੀ।
ਇਹ ਪ੍ਰਭ ਤੇ ਵਿਸਰਾਮ ਹੈ, ਤੁਮਰੀ ਗਤ ਮਿਤ ਕਹਿ ਨਾ ਸਕੈ ਪ੍ਰਭ, ਹੇ ਵਾਹਿਗੁਰੂ ਜੀ, ਅਸੀਂ ਤੁਹਾਡੀ ਗਤ ਪ੍ਰਾਪਤੀ ਦੀ ਮਿਤ ਮਰਯਾਦਾ ਨੂੰ ਬਿਆਨ ਨਹੀਂ ਕਰ ਸਕਦੇ। ਤੁਸੀਂ ਕਿਵੇਂ ਮਿਲਦੇ ਹੋ, ਕਿਸ ਸਾਧਨ ਰਾਹੀਂ ਮਿਲਦੇ ਹੋ, ਅਸੀਂ ਇਹਦੇ ਬਾਰੇ ਕੁਝ ਨਹੀਂ ਦੱਸ ਸਕਦੇ। ਹਮ ਕਿਉਂ ਕਰ ਮਿਲੇ ਹੈ ਭਾਗੀ ਮਹਾਰਾਜ, ਅਸੀਂ ਭਾਗਾਂ ਤੋਂ ਸੱਖਣੇ, ਭਾਗਾਂ ਤੋਂ ਹਿਣੇ, ਆਪ ਜੀ ਨੂੰ ਕਿਵੇਂ ਮਿਲ ਸਕਦੇ ਹਾਂ? ਇਸ ਲਈ ਸਾਨੂੰ ਕੁਝ ਵੀ ਇਹਦੇ ਬਾਰੇ ਪਤਾ ਨਹੀਂ ਹੈ।
ਹਰ ਪ੍ਰਭ ਸਵਾਮੀ ਕਿਰਪਾ ਧਾਰੋ, ਹਮ ਹਰ ਹਰ ਸੇਵਾ ਲਾਗੀ।
ਹੁਣ ਵਾਹਿਗੁਰੂ ਦੇ ਚਰਨਾਂ ਵਿਚ ਅੰਤਮ ਅਰਦਾਸ ਹੈ। ਹੇ ਵਾਹਿਗੁਰੂ ਜੀ, ਹੇ ਸਰਵ ਸ਼ਕਤੀਮਾਨ ਤੇ ਦੀਨ ਦੁਨੀਆਂ ਦੇ ਮਾਲਕ ਵਾਹਿਗੁਰੂ ਜੀ, ਸਾਡੇ ਤੇ ਕਿਰਪਾ ਧਾਰਨ ਕਰੋ, ਸਾਡੇ ਤੇ ਮਿਹਰ ਕਰੋ। ਹਮ ਹਰ ਹਰ ਸੇਵਾ ਲਾਗੀ ਤੇ ਸਾਨੂੰ ਮਹਾਰਾਜ ਆਪਣੀ ਸੇਵਾ ਦੇ ਵਿਚ ਲਾ ਲਵੋ ਤੇ ਅਸੀਂ ਆਪ ਜੀ ਦੀ ਹਮੇਸ਼ਾ ਲਈ ਸੇਵਾ ਹੀ ਕਰਦੇ ਰਹੀਏ।
ਨਾਨਕ ਦਾਸਨ ਦਾਸ ਕਰੋ ਪ੍ਰਭ, ਹਮ ਯਾਰ ਕਥਾ ਕਥਾ ਗੀ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਸਾਨੂੰ ਆਪਣੇ ਦਾਸਾਂ ਦੇ ਦਾਸ ਬਣਾ ਲਵੋ, ਹਮ ਹਰ ਕਥਾ ਕਥਾ ਗੀ, ਤੇ ਅਸੀਂ ਦਾਸ ਬਣ ਕੇ ਹਮੇਸ਼ਾ ਲਈ ਆਪ ਜੀ ਦੀ ਕਥਾ ਹੀ ਕਥਾ ਗੀ ਦਾ ਅਰਥ ਆਪ ਜੀ ਦੀ ਕਥਾ ਹੀ ਕਹਿੰਦੇ ਰਹੀਏ, ਆਪ ਜੀ ਦੀ ਕਥਾ ਹੀ ਕਰਦੇ ਰਹੀਏ। ਇਹ ਸਾਡੇ ਤੇ ਮਿਹਰ ਕਰ ਦਿਓ, ਕਿਉਂਕਿ ਕਥਾ ਕਰਨੀ ਵੀ ਇਹ ਵੀ ਇੱਕ ਗੁਰੂ ਦੀ ਸਿਫਤ ਸਲਾਹ ਹੈ, ਇਹ ਵੀ ਇੱਕ ਕੀਰਤਨ ਭਗਤੀ ਹੈ, ਇਹ ਵੀ ਇੱਕ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਇਬਾਦਤ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਸਾਨੂੰ ਦਾਸਾਂ ਦੇ ਦਾਸ ਬਣਾ ਦਿਓ ਤੇ ਹਮੇਸ਼ਾ ਲਈ ਅਸੀਂ ਆਪ ਜੀ ਦੀ ਕਥਾ ਹੀ ਕਰਦੇ ਰਹੀਏ।
ਧਨਾਸਰੀ ਮਹੱਲਾ ਚੌਥਾ, ਹਰ ਕਾ ਸੰਤ ਸਤਿਗੁਰ ਸਤਪੁਰਖਾ, ਜੋ ਬੋਲੇ ਹਰ ਹਰ ਬਾਣੀ।
ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਤੇ ਪਾਪੀ ਹਾਂ, ਪਤਾ ਨਹੀਂ ਕਿੰਨੇ ਜਨਮਾਂ ਤੋਂ ਪਾਪ ਕਰਦੇ ਆ ਰਹੇ ਹਾਂ, ਦੱਸੋ ਸਾਡੇ ਪਾਪ ਕਿਵੇਂ ਲੈ ਸਕਦੇ ਹਨ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਜਵਾਬ ਦਿੰਦੇ ਹਨ, ਹਰ ਕੇ ਸੰਤ ਸੁਣੋ ਜਨ ਕਾਨੀ। ਐ ਵਾਹਿਗੁਰੂ ਦੇ ਸੰਤ ਜਨੋ, ਐ ਪ੍ਰਭੂ ਦੇ ਪਿਆਰਿਓ, ਤੁਸੀਂ ਆਪਣੇ ਕੰਨਾਂ ਦੇ ਨਾਲ ਵਾਹਿਗੁਰੂ ਦਾ ਜਸ ਸੁਣੋ, ਹਰ ਹਰ ਕਥਾ ਸੁਣੋ ਇੱਕ ਨਿਮਕ ਪਲ, ਤੇ ਫਿਰ ਨਾਲ ਦੀ ਨਾਲ ਵਾਹਿਗੁਰੂ ਦੀ ਕਥਾ ਵੀ ਸੁਣੋ, ਵਾਹਿਗੁਰੂ ਦਾ ਜਸ ਵੀ ਸੁਣੋ ਤੇ ਵਾਹਿਗੁਰੂ ਦੀ ਕਥਾ ਵੀ ਸੁਣੋ। ਕੀਰਤਨ ਤੇ ਕਥਾ ਇਹ ਸੰਗਤੀ ਪ੍ਰੋਗਰਾਮ ਨੇ, ਜਿੱਥੇ ਸੰਗਤ ਹੋਵੇ ਉੱਥੇ ਕੀਰਤਨ ਤੇ ਕਥਾ ਦੋਵੇਂ ਹੀ ਸੁਣਨ ਦਾ ਸੁਭਾਗ ਮਿਲ ਜਾਂਦਾ। ਇਸੇ ਲਈ ਸਤਿਗੁਰੂ ਆਖਦੇ ਹਨ ਕਿ ਇਹ ਵਾਹਿਗੁਰੂ ਦੇ ਸੰਤ ਲੋਕੋ, ਤੁਸੀਂ ਸੰਗਤ ਵਿੱਚ ਜਾ ਕੇ ਵਾਹਿਗੁਰੂ ਦਾ ਜਸ ਕੰਨਾਂ ਨਾਲ ਸੁਣੋ ਤੇ ਨਾਲ ਦੀ ਨਾਲ ਵਾਹਿਗੁਰੂ ਦੀ ਕਥਾ ਵੀ ਸੁਣੋ। ਮਹਾਰਾਜ ਕਿੰਨਾ ਕੁ ਸਮਾਂ? ਇੱਕ ਨਿਮਕ ਪਲ, ਤੁਸੀਂ ਜਿੰਨਾ ਵੀ ਸਮਾਂ ਮਿਲੇ ਓਨਾ ਸਮਾਂ ਹੀ ਜਾ ਕੇ ਕਥਾ ਸੁਣੋ। ਇੱਕ ਨਿਮਕ ਅੱਖ ਦੇ ਫੋਰੇ ਮਾਤਰ ਤੇ ਇੱਕ ਪਲ ਮਾਤਰ, ਤੁਸੀਂ ਜਦੋਂ ਧਿਆਨ ਦੇ ਨਾਲ ਇਕਾਗਰਤਾ ਦੇ ਨਾਲ ਵਾਹਿਗੁਰੂ ਦਾ ਜਸ ਅਤੇ ਗੁਰਬਾਣੀ ਦੀ ਕਥਾ ਵਿਚਾਰ ਸੁਣੋਗੇ, ਇਹਦਾ ਫਲ ਬਹੁਤ ਵੱਡਾ ਹੈ। ਸਭ ਕਿਲਵਿਕ ਪਾਪ ਲਹਿ ਜਾਣੀ, ਤੁਹਾਡੇ ਸਾਰੇ ਹੀ ਛੋਟੇ ਵੱਡੇ ਪਾਪ ਲਹਿ ਜਾਣਗੇ ਵਾਹਿਗੁਰੂ ਦਾ ਜਸ ਕੀਰਤਨ ਸੁਣ ਕੇ ਤੇ ਕਥਾ ਸੁਣ ਕੇ। ਇਸੇ ਲਈ ਤਾਂ ਸਤਿਗੁਰੂ ਨੇ ਫਰਮਾਇਆ ਹੈ, ਸੁਣ ਹਰ ਕਥਾ ਉਤਾਰੀ ਮੈਲ, ਮਹਾਂ ਪੁਨੀਤ ਪਏ ਸੁਖ ਸੈਲ, ਚਰਹਿ ਕਸੰਬਲ ਪਾਪ ਤੇਰੇ ਮਨੁਆ, ਅੰਮ੍ਰਿਤ ਕਥਾ ਸੰਤ ਸੰਗ ਸੁਣੁਆ। ਇਹ ਕਥਾ ਦਾ ਮਹਾਤਮ ਹੈ, ਜਦੋਂ ਅਸੀਂ ਕਥਾ ਇੱਕ ਨਿਮਕ ਜਾਂ ਪਲ ਮਾਤਰ ਵੀ ਸੁਣ ਲਈਏ ਤੇ ਉਹ ਸਾਰੇ ਛੋਟੇ ਵੱਡੇ ਪਾਪ ਲੈ ਜਾਂਦੇ ਹਨ। ਲੋ ਹੁਣ ਆਰੰਭ ਤੋਂ ਸਤਿਗੁਰੂ ਦੀ ਮਹਿਮਾ ਹਜ਼ੂਰ ਕਰਦੇ ਹਨ।
ਹਰ ਕਾ ਸੰਤ ਸਤਿਗੁਰ ਸਤਪੁਰਖਾ, ਜੋ ਬੋਲੇ ਹਰ ਹਰ ਬਾਣੀ।
ਮਹਾਰਾਜ ਤੁਸੀਂ ਸੰਤ ਦੀ ਗੱਲ ਕਰਦੇ ਹੋ, ਹਰ ਕੇ ਸੰਤ ਸੁਣੋ ਜਸ ਕਾਨੀ, ਤੇ ਮਹਾਰਾਜ ਉਹ ਹਰੀ ਦੇ ਸੰਤ ਹੈ ਕੌਣ ਜਿਨ੍ਹਾਂ ਦੇ ਬਾਰੇ ਤੁਸੀਂ ਇਹ ਗੱਲ ਆਖ ਰਹੇ ਹੋ? ਹਜ਼ੂਰ ਕਹਿੰਦੇ, ਹਰ ਕਾ ਸੰਤ ਸਤਿਗੁਰ ਸਤਪੁਰਖ ਹੈ। ਹਰੀ ਦਾ ਸੰਤ ਅਸਲੀ ਸਤਿਗੁਰੂ ਹੈ, ਤੇ ਉਹ ਸਤਿਗੁਰੂ ਸੰਤ ਹੀ ਨਹੀਂ, ਸਤਪੁਰਖ ਪਰਮੇਸ਼ਰ ਦਾ ਹੀ ਰੂਪ ਹੈ, ਜੋ ਬੋਲੇ ਹਰ ਹਰ ਬਾਣੀ, ਜੋ ਹਰ ਵੇਲੇ ਆਪਣੀ ਰਸਨਾ ਤੋਂ ਅੰਮ੍ਰਿਤ ਰੂਪ ਬਾਣੀ ਉਚਾਰਨ ਕਰਦਾ ਹੈ।
ਜੋ ਜੋ ਕਹੈ ਸੁਣੈ ਸੋ ਮੁਕਤਾ, ਹਮ ਤਿਸ ਕੈ ਸਤਿਗੁਰ ਬਾਣੀ।
ਲੋ ਜੋ ਜੋ ਸਤਿਗੁਰੂ ਦੀ ਬਾਣੀ ਨੂੰ ਕਹੈ ਪੜਦਾ ਹੈ, ਤੇ ਜੋ ਜੋ ਉਸ ਬਾਣੀ ਨੂੰ ਸੁਣਦਾ ਹੈ ਸੋ ਮੁਕਤਾ, ਉਹ ਮੁਕਤ ਹੋ ਜਾਂਦਾ, ਕਿਉਂਕਿ ਕਹਿਣ ਵਾਲਾ ਤੇ ਸੁਣਨ ਵਾਲਾ ਜਿਵੇਂ ਨੰਸਾ ਬਾਣੀ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਫਰਮਾਇਆ ਹੈ ਵੀ ਜਿਹੜਾ ਵੀ ਇਸ ਬਾਣੀ ਨੂੰ ਉਚਾਰਨ ਕਰਦਾ ਹੈ ਤੇ ਸੁਣਦਾ ਹੈ ਉਹਨਾਂ ਉਹ ਦੋਵੇਂ ਪਵਿੱਤਰ ਹੋ ਜਾਂਦੇ ਨੇ। ਜੋ ਜੋ ਕਹੇ ਸੁਣੇ ਸੋ ਮੁਕਤਾ, ਜੋ ਜੋ ਬਾਣੀ ਨੂੰ ਕਹਿੰਦਾ ਹੈ, ਜੋ ਜੋ ਸੁਣਦਾ ਹੈ ਉਹ ਮੁਕਤ ਹੋ ਜਾਂਦਾ ਹੈ। ਹਮ ਤਿਸਕੇ ਸਦ ਕੁਰਬਾਨੀ, ਤੇ ਅਸੀਂ ਉਹ ਸਤਿਗੁਰੂ ਤੋਂ ਕੁਰਬਾਨ ਜਾਂਦੇ ਹਾਂ ਜਿਸ ਦੀ ਬਾਣੀ ਪੜ੍ਹ ਕੇ ਤੇ ਬਾਣੀ ਸੁਣ ਕੇ ਮੁਕਤੀ ਪ੍ਰਾਪਤ ਹੋ ਜਾਂਦੀ ਹੈ।
ਹਰ ਕੇ ਸੰਤ ਸੁਣੋ ਜਸ ਕਾਨੀ, ਹਰ ਹਰ ਕਥਾ ਸੁਣੋ ਇੱਕ ਨਿਮਕ ਪਲ, ਸਭ ਕਿਲਵਿਕ ਪਾਪ ਲੈ ਜਾਨੀ ਰਹਾਓ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ, ਹਰ ਕੇ ਸੰਤ, ਐ ਵਾਹਿਗੁਰੂ ਦੇ ਸੰਤ ਲੋਕੋ, ਪਹਿਲਾਂ ਵੀ ਹਰ ਕਾ ਸੰਤ ਸਤਿਗੁਰੂ ਨੂੰ ਆਖਿਆ ਸੀ, ਹੁਣ ਅੱਗੇ ਗੁਰਮੁਖਾਂ ਲਈ ਸ਼ਬਦ ਵਰਤ ਰਹੇ ਨੇ, ਹਰ ਕੇ ਸੰਤ, ਐ ਵਾਹਿਗੁਰੂ ਦੇ ਸੰਤ ਲੋਕੋ, ਤੁਸੀਂ ਸੰਗਤ ਵਿੱਚ ਜਾ ਕੇ, ਗੁਰੂ ਦੇ ਕੋਲ ਜਾ ਕੇ ਵਾਹਿਗੁਰੂ ਦਾ ਜਸ ਕੰਨਾਂ ਨਾਲ ਸੁਣੋ ਤੇ ਨਾਲ ਉੱਥੇ ਜਾ ਕੇ ਵਾਹਿਗੁਰੂ ਦੀ ਕਥਾ ਵੀ ਸੁਣੋ, ਤੇ ਜਦੋਂ ਇੱਕ ਨਿਮਕ ਤੇ ਪਲ ਮਾਤਰ ਵੀ ਇੱਕ ਮਨ ਇੱਕ ਚਿੱਤ ਹੋ ਕੇ ਤੁਸੀਂ ਵਾਹਿਗੁਰੂ ਦਾ ਜਸ ਤੇ ਕਥਾ ਸਰਵਣ ਕਰੋਗੇ, ਸਭ ਕਿਲਵਿਖ ਪਾਪ ਲਹਿ ਜਾਣੀ, ਤੁਹਾਡੇ ਸਾਰੇ ਕਿਲਵਿਖ ਦਾ ਅਰਥ ਹੈ ਬੱਜਰ ਪਾਪ ਤੇ ਜਿਹੜੇ ਹੋਰ ਸਮਾਨ ਪਾਪ ਨੇ ਸਾਰੇ ਲਹਿ ਜਾਣਗੇ।
ਐਸਾ ਸੰਤ ਸਾਧ ਜਿਨ ਪਾਇਆ ਤੇ ਵੱਡ ਪੁਰਖ ਵਡਾਨੀ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਿਰ ਆਖਦੇ ਨੇ ਵੀ ਉਹ ਐਸਾ ਸੰਤ ਸ਼ਾਂਤ ਸਰੂਪ ਤੇ ਸਾਧ ਸ੍ਰੇਸ਼ ਸਤਿਗੁਰੂ ਜਿਸ ਨੇ ਪ੍ਰਾਪਤ ਕੀਤਾ ਹੈ, ਭਾਵ ਜਿਨ੍ਹਾਂ ਨੇ ਐਸੇ ਪੂਰਨ ਸੰਤ ਸ਼ਾਂਤ ਸਰੂਪ ਤੇ ਸਤਿਗੁਰੂ ਸਾਧ ਰੂਪ ਸਤਿਗੁਰੂ ਮਹਾਰਾਜ ਨੂੰ ਪ੍ਰਾਪਤ ਕੀਤਾ ਹੈ ਤੇ ਵੱਡ ਪੁਰਖ ਵਡਾਨੀ, ਉਹ ਗੁਰਸਿੱਖ ਮਹਾਂਪੁਰਖ ਵੱਡਿਆਂ ਤੋਂ ਵੱਡੇ ਹੋ ਗਏ ਨੇ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਨੇ ਗੁਰਸਿੱਖਾਂ ਨੂੰ ਸਭ ਤੋਂ ਵੱਡਿਆਂ ਦਾ ਦਰਜਾ ਦਿੱਤਾ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦੇ ਆ। ਐਸਾ ਸੰਤ ਸਾਧ ਜਿਨ ਪਾਇਆ, ਜਿਨ੍ਹਾਂ ਨੇ ਐਸਾ ਸੰਤ ਸਤਿਗੁਰੂ ਤੇ ਜਿਸਨੇ ਆਪਣੇ ਮਨ ਤਨ ਨੂੰ ਸਾਧਿਆ ਹੋਇਆ ਸੀ, ਐਸੇ ਸਾਧ ਤੇ ਸੰਤ ਸਤਿਗੁਰੂ ਨੂੰ ਪ੍ਰਾਪਤ ਕੀਤਾ ਹੈ, ਉਹ ਮਹਾਂਪੁਰਖ ਉਹ ਗੁਰਸਿੱਖ ਵੱਡਿਆਂ ਤੋਂ ਵੱਡੇ ਬਣ ਗਏ।
ਤਿੰਨ ਕੀ ਧੂਰ ਮੰਗੈ ਪ੍ਰਭ ਸਵਾਮੀ, ਹਮ ਹਰ ਲੋਚ ਲੁਚਾਨੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਦੀਨ ਦੁਨੀਆਂ ਦੇ ਮਾਲਕ ਵਾਹਿਗੁਰੂ, ਅਸੀਂ ਐਸੇ ਮਹਾਂਪੁਰਖਾਂ ਦੇ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਮੰਗਦੇ ਹਾਂ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ, ਹਮ ਹਰ ਲੋਚ ਲੁਚਾਨੀ। ਮਹਾਰਾਜ ਸਾਡੇ ਮਨ ਦੇ ਵਿੱਚ ਵੀ ਇਹ ਲੋਚਾ ਲੁਚਾਰੇ ਹੀ ਹੈ, ਭਾਵ ਸਾਡੇ ਅੰਦਰੇ ਤੜਪ ਲੱਗੀ ਹੋਈ ਹੈ, ਸਾਡੇ ਅੰਦਰੇ ਤੀਬਰ ਤਾਂਗ ਪੈਦਾ ਹੋ ਗਈ ਹੈ ਕਿ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਰਹੀਏ।
ਹਰ ਹਰ ਸਫਲਿਓ ਬਿਰਖ ਪ੍ਰਭ ਸਵਾਮੀ, ਜਿਨ ਜਪਿਓ ਸੇ ਤ੍ਰਿਪਤਾਨੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਇੱਕ ਸਫਲ ਬਿਰਸ਼ ਵਾਂਗ ਹੈ। ਦੀਨ ਦੁਨੀਆਂ ਦੇ ਮਾਲਕ ਤੇ ਪ੍ਰਭੂ ਦਾ ਅਰਥ ਹੈ ਸਮਰੱਥ ਸਰਵ ਸ਼ਕਤੀਮਾਨ, ਤੇ ਹਰ ਜੋ ਸਭ ਨੂੰ ਹਰੇ ਪਰੇ ਕਰਨ ਵਾਲਾ ਤੇ ਸਭ ਪਾਪਾਂ ਨੂੰ ਹਰਨਾਸ਼ ਕਰਨ ਵਾਲਾ ਜੋ ਅਕਾਲ ਪੁਰਖ ਹੈ, ਹਜ਼ੂਰ ਕਹਿੰਦੇ ਉਹ ਜਿਵੇਂ ਕਿ ਸੋਹਣਾ ਫਲਦਾਰ ਬੂਟਾ ਹੋਵੇ, ਅੰਬ ਦਾ ਬੂਟਾ ਹੋਵੇ ਜਾਂ ਅਨਾਰਾਂ ਦਾ ਬੂਟਾ ਹੋਵੇ, ਉਸ ਵਾਂਗੂ ਹੈ। ਹਰ ਹਰ ਸਫਲਿਓ ਬਿਰਖ ਪ੍ਰਭ ਸਵਾਮੀ, ਉਹ ਦੀਨ ਦੁਨੀਆਂ ਦਾ ਮਾਲਕ ਵਾਹਿਗੁਰੂ ਇੱਕ ਫਲਦਾਰ ਬੂਟੇ ਵਾਂਗ ਹੈ, ਜਿਨ ਜਪਿਓ ਸੇ ਤ੍ਰਿਪਤਾਨੀ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਜਪਿਆ ਔਰ ਉਹ ਉਸ ਨਾਮ ਦੇ ਅੰਮ੍ਰਿਤ ਰਸ ਨੂੰ ਪੀ ਕੇ ਤ੍ਰਿਪਤ ਹੋ ਗਏ ਹਨ।
ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੇ, ਸਭ ਲਾਤੀ ਭੂਖ ਭੁਖਾਨੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਗੁਰੂ ਦੇ ਸਿੱਖ ਨੇ ਅਥਵਾ ਜਗਿਆਸੂ ਲੋਕ ਨੇ, ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਅੰਮ੍ਰਿਤ ਰਸ ਨੂੰ ਪੀ ਕੇ ਤ੍ਰਿਪਤ ਹੋ ਗਏ ਹਨ। ਸਭ ਲਾਤੀ ਭੂਖ ਭੁਖਾਨੀ, ਜਿਹੜੀ ਜਨਮਾਂ ਜਨਮਾਂ ਦੀ ਉਹਨਾਂ ਨੂੰ ਆਸਾ ਤਿਸ਼ਨਾ ਦੀ ਭੁੱਖ ਲੱਗੀ ਹੋਈ ਸੀ, ਉਹ ਸਾਰੀ ਹੀ ਲੈ ਗਈ। ਸਭ ਲਾਤੀ ਭੂਖ ਭੁਖਾਨੀ, ਅਥਵਾ ਵੀ ਜਿਹੜੀ ਉਹਨਾਂ ਭੁੱਖਿਆਂ ਦੀ ਭੁੱਖ ਸੀਗੀ, ਜਿਹੜੀ ਉਹਨਾਂ ਭੁੱਖਿਆਂ ਦੀ ਭੁੱਖਿਆਂ ਭੁੱਖ ਨਾ ਉਤਰੀ, ਆਖਿਆ ਹੈ ਨਾ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾਂ ਪੁਰੀਆਂ ਭਾਰ, ਭੁੱਖਿਆਂ ਦੀ ਭੁੱਖ ਕਦੀ ਉਤਰਦੀ ਨਹੀਂ। ਪਰ ਸਤਿਗੁਰੂ ਕਹਿੰਦੇ ਨੇ ਜਦੋਂ ਨਾਮ ਦਾ ਰਸ ਛਕ ਲਿਆ ਸਭ ਲਾਥੀ ਭੁੱਖ ਭੁਖਾਨੀ, ਵੀ ਜਿਹੜੀ ਉਹ ਭੁੱਖਿਆਂ ਦੀ ਭੁੱਖ ਸੀ ਉਹ ਸਾਰੀ ਹੀ ਲੈ ਗਈ।
ਜਿਨਕੇ ਵਡੇ ਭਾਗ ਵਾਡੀ ਉੱਚੇ ਤਿਨੇ ਅਰ ਜਪਿਓ ਜਪਾਨੀ
ਅਥਵਾ ਸਭ ਲਾਥੀ ਪੂਖ ਪੁਖਾਨੀ ਜਦੋਂ ਵਾਹਿਗੁਰੂ ਦੇ ਨਾਮ ਦੀ ਭੁੱਖ ਲੱਗ ਗਈ ਸੱਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀਐ ਦੁੱਖ ਜਦੋਂ ਸੱਚੇ ਨਾਮ ਦੀ ਭੁੱਖ ਲੱਗ ਗਈ ਤੇ ਉਹਦੇ ਨਾਲ ਹੋਰ ਸਾਰੀ ਭੁੱਖ ਲੈ ਗਈ ਇਹ ਵੀ ਅਰਥ ਮਹਾਂਪੁਰ ਕਰਦੇ ਸਨ ਜਿਨਕੇ ਵੱਡੇ ਪਾਗ ਵੱਢ ਉੱਚੇ ਹਾਜ਼ੂਰ ਕਹਿੰਦੇ ਪਾਏ ਜਿਨ੍ਹਾਂ ਗੁਰਸਿੱਖਾਂ ਦੇ ਵੱਡਿਆਂ ਤੋਂ ਵੱਡੇ ਤੇ ਸਭ ਤੋਂ ਉੱਚੇ ਪਾਗ ਨੇ ਤਿੰਨ ਹਰ ਜਪਿਓ ਜਪਾਨੀ ਬਈ ਉਹਨਾਂ ਨੇ ਹੀ ਜਪਾਨੀ ਜਪਣ ਯੋਗ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ
ਤਿੰਨ ਹਰ ਸੰਗਤ ਮੇਲ ਪ੍ਰਭ ਸਵਾਮੀ ਜਨ ਨਾਨਕ ਦਾਸ ਦਸਾਨੀ
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਮਾਲਕ ਹੇ ਦੀਨ ਦੁਨੀਆਂ ਦੇ ਸਵਾਮੀ ਵਾਹਿਗੁਰੂ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਤੂੰ ਸਾਨੂੰ ਵੀ ਮਿਲ ਭਾਵ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਅਸੀਂ ਵੀ ਮਿਲੇ ਰਹੀਏ ਜਨ ਨਾਨਕ ਦਾਸ ਦਸਾਨੀ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਅਸੀਂ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਤੇ ਆਪਣੇ ਆਪ ਨੂੰ ਦਾਸ ਦਸਾਨੀ ਦਾਸਾਂ ਦੇ ਦਾਸ ਸਦਵਾਈਏ ਭਾਵ ਉਹਨਾਂ ਮਹਾਂਪੁਰਖਾਂ ਦੇ ਕੋਲ ਜਾ ਕੇ ਅਸੀਂ ਕੁਛ ਆਪਣੇ ਆਪ ਨੂੰ ਨਾ ਜਣਾਈਏ ਜਾਂ ਆਪਣੇ ਆਪ ਕੁਛ ਵੀ ਨਾ ਬਣ ਕੇ ਦਿਖਾਈਏ ਬਲਕਿ ਉਹਨਾਂ ਦੇ ਅੱਗੇ ਨਿਮਰਤਾ ਭਾਵਨਾ ਦੇ ਨਾਲ ਸੇਵਾ ਕਰੀਏ ਦਾਸਾਂ ਦੇ ਦਾਸ ਬਣ ਕੇ ਉੱਥੇ ਹਮੇਸ਼ਾ ਲਈ ਸੇਵਾ ਕਰੀਏ
ਧਨਾਸਰੀ ਮਹੱਲਾ ਚੌਥਾ ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ
ਲਓ ਹੁਣ ਅੱਗੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਵੀ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ ਤਾਂ ਹਜ਼ੂਰ ਕਹਿੰਦੇ ਨੇ ਗੁਰਸਿੱਖ ਮੀਤ ਚਲੋ ਗੁਰ ਚਾਲੀ ਐ ਗੁਰਸਿੱਖ ਮਿੱਤਰੋ ਜੋ ਗੁਰੂ ਨੇ ਤੁਹਾਨੂੰ ਚਾਲੀ ਸਿੱਖੀ ਦੀ ਰਹਿਤ ਮਰਿਆਦਾ ਬਖਸ਼ਿਸ਼ ਕੀਤੀ ਹੈ ਤੁਸੀਂ ਉਸ ਸਿੱਖੀ ਦੀ ਰਹਿਤ ਮਰਿਆਦਾ ਤੇ ਚੱਲੋ ਗੁਰਸਿੱਖ ਮੀਤ ਚਲੋ ਗੁਰ ਚਾਲੀ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਹਰ ਗੁਰਸਿੱਖ ਨੂੰ ਗੁਰਮੁਖ ਨਾਮ ਦਾਨ ਇਸ਼ਨਾਨ ਦਾ ਉਪਦੇਸ਼ ਦ੍ਰਿੜ ਕਰਵਾਇਆ ਤੇ ਨਾਲ ਧਰਮ ਦੀ ਕਿਰਤ ਕਰਨਾ ਨਾਮ ਜਪਣਾ ਵੰਡ ਛਕਣਾ ਇਹ ਵੀ ਸਿੱਖੀ ਦੇ ਬੁਨਿਆਦੀ ਅਸੂਲ ਸਮਝਾਏ ਫਿਰ ਕਲਗੀਧਰ ਪਾਤਸ਼ਾਹ ਨੇ ਗੁਰਸਿੱਖ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਸ਼ ਕੀਤਾ ਤੇ ਫਿਰ ਨਾਲ ਪੰਜ ਕਕਾਰਾਂ ਦੀ ਰਹਿਤ ਵੀ ਬਖਸ਼ੀ ਨਿਸ਼ਾਨੇ ਸਿੱਖੀ ਪੰਜ ਹਰ ਪਸਤ ਕਾਪ ਹਰਗਿਜ਼ ਨਾ ਬਾਸ਼ਦ ਅਜ਼ੀ ਪੰਜ ਮੁਆਫ ਕੜਾ ਕਰ ਦੋ ਕਛ ਕੰਘੇ ਬਿਦਾ ਬਿਲਾ ਕੇ ਚੇ ਚਸ ਜੁਮਲੇ ਨਿਸ਼ਾਂ ਤੇ ਨਾਲ ਹੀ ਇਹ ਵੀ ਆਖਿਆ ਗੁਰਸਿੱਖਾ ਇਹ ਪੰਜ ਕਕਾਰਾਂ ਦੀ ਰਹਿਤ ਹਮੇਸ਼ਾ ਰੱਖਣੀ ਹੈ ਤੇ ਇਸ ਦੇ ਨਾਲ ਨਾਲ ਅੰਮ੍ਰਿਤ ਵੇਲੇ ਅੰਮ੍ਰਿਤ ਦੀਆਂ ਪੰਜ ਬਾਣੀਆਂ ਦਾ ਨਿਤਨੇਮ ਵੀ ਕਰਨਾ ਹੈ ਸੰਧਿਆ ਸਮੇਂ ਰਹਿ ਰਾਤ ਸੌਣ ਲੱਗਿਆ ਕੀਰਤਨ ਸੋਹਲਾ ਪੜ੍ਹ ਕੇ ਸੌਣਾ ਇਹ ਬਾਣੀ ਤੇ ਬਾਣੀ ਦੀ ਦੋ ਕਿਸਮ ਦੀ ਰਹਿਤ ਮਰਿਆਦਾ ਸਤਿਗੁਰੂ ਨੇ ਸਿੱਖ ਨੂੰ ਬਖਸ਼ੀ ਹੈ ਤੇ ਇਹਦੇ ਨਾਲ ਨਾਲ ਇਹ ਵੀ ਆਖਿਆ ਤੂੰ ਕਰੈਤਾਂ ਤੋਂ ਬਚਣਾ ਹੁੱਕਾ ਹਜਾਮਤ ਹਲਾਲੋ ਹਰਾਮ ਬਾਰਿਸ਼ੇ ਹਿਨਾ ਕਰਦਰੂ ਸਿਆਫਾਮ ਤੇ ਇਹ ਜਿੱਥੇ ਚਾਰ ਬੱਜਰ ਕਰੈਤਾਂ ਨੇ ਇਹਦੇ ਨਾਲ ਪੰਜਵੀਂ ਕੁਰੈਤ ਸ਼ਰਾਬ ਵੀ ਸ਼ਾਮਲ ਹੈ ਸ਼ਰਾਬ ਤੋਂ ਵੀ ਬਚਣਾ ਜਿਸ ਦੇ ਬਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਿੱਛੇ ਅੰਕਿਤ ਹੋਇਆ ਹੋਇਆ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ ਝੂਠਾ ਮਦ ਮੂਲ ਨਾ ਪੀਚੀ ਜੇ ਕਾ ਪਾਰ ਵਸਾਏ ਇਉਂ ਜਿਹੜੀ ਗੁਰੂ ਮਹਾਰਾਜ ਨੇ ਸਾਨੂੰ ਰਹਿਤ ਮਰਿਆਦਾ ਬਖਸ਼ੀ ਹੈ ਗੁਰਸਿੱਖ ਮੀਤ ਚਲੋ ਗੁਰ ਚਾਲੀ ਐ ਗੁਰਸਿੱਖ ਮਿੱਤਰੋ ਤੁਸੀਂ ਉਸ ਗੁਰੂ ਦੀ ਬਖਸ਼ੀ ਹੋਈ ਜੋ ਚਾਲੀ ਰਹਿਤ ਮਰਿਆਦਾ ਹੈ ਉਸ ਉੱਤੇ ਚੱਲੋ ਜੋ ਗੁਰ ਕਹੇ ਸੋਈ ਪਲ ਮੰਨੋ ਜੋ ਗੁਰੂ ਆਖਦਾ ਹੈ ਤੇ ਉਹਨੂੰ ਭਲਾ ਕਰਕੇ ਮੰਨੋ ਹਰ ਹਰ ਕਥਾ ਨਿਰਾਲੀ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੜੀ ਨਿਰਾਲੀ ਕਥਾ ਹੈ ਭਾਵ ਉਸ ਦੇ ਮੇਲ ਮਿਲਾਪ ਦੀ ਕਹਾਣੀ ਉਹਦੇ ਪ੍ਰੇਮ ਦੀ ਕਹਾਣੀ ਬੜੀ ਨਿਰਾਲੀ ਕਹਾਣੀ ਹੈ ਜਦੋਂ ਗੁਰੂ ਦਾ ਹੁਕਮ ਮੰਨੋਗੇ ਗੁਰੂ ਦਰਸਾਏ ਮਾਰਗ ਤੇ ਚੱਲੋਗੇ ਤੇ ਫਿਰ ਹੀ ਤੁਹਾਨੂੰ ਉਸ ਨਿਰਾਲੀ ਕਥਾ ਦੀ ਸਮਝ ਪੈ ਸਕਦੀ ਹੈ ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਤੇ ਕਿਵੇਂ ਅਰਦਾਸ ਬੇਨਤੀ ਅਸਾਂ ਕਰਨੀ ਹੈ ਆਪ ਸੰਗਤਾਂ ਪ੍ਰੇਮ ਨਾਲ ਸੁਣੋ
ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੀ ਨਿਮਰਤਾ ਤੇ ਬੜੀ ਹਲੀਮੀ ਨਾਲ ਆਖਦੇ ਨੇ ਹਮ ਅੰਧਲੇ ਅੰਧ ਅਸੀਂ ਤਾਂ ਮਾਨਸਿਕ ਤੌਰ ਤੇ ਅੰਨੇ ਹਾਂ ਤੇ ਅੰਨੇ ਹੋਣ ਕਰਕੇ ਅੰਧ ਅਸੀਂ ਅੰਨੇ ਹੀ ਕੰਮ ਕਰ ਰਹੇ ਹਾਂ ਅਥਵਾ ਹਮ ਅੰਧਲੇ ਅੰਧ ਅਸੀਂ ਅੰਨਿਆਂ ਤੋਂ ਵੀ ਵੱਡੇ ਅੰਨੇ ਹਾਂ। ਕਹਿੰਦੇ ਇਹ ਤਾਂ ਵੀ ਅੰਨਿਆਂ ਦੇ ਵੀ ਅੰਨੇ ਨੇ, ਅਸੀਂ ਵੱਡੇ ਅੰਨੇ ਹਾਂ ਕਿਉਂਕਿ ਅਸੀਂ ਮਾਨਸਿਕ ਤੌਰ ਤੇ ਅੰਨੇ ਹਾਂ। ਸਤਿਗੁਰੂ ਦੇ ਬਚਨੇ ਅੰਧੇ ਇਹ ਨਾ ਆਖੀਆਂ ਜਨ ਮੁਖ ਲੋਇਣ ਨਾਹੇ, ਅੰਧੇ ਸਹੀ ਨਾਨਕਾ ਜੀ ਖਸਮੋਂ ਕੁੱਥੇ ਜਾਹੇ। ਇੱਕ ਤਾਂ ਉਹ ਅੰਨੇ ਨੇ ਜਿਨ੍ਹਾਂ ਦੇ ਕੋਲ ਬਾਹਰਲੀਆਂ ਅੱਖਾਂ ਨਹੀਂ, ਤੇ ਵੱਡੇ ਅੰਨੇ ਉਹ ਨੇ ਜਿਨ੍ਹਾਂ ਦੇ ਕੋਲ ਅੰਦਰਲੀਆਂ ਅੱਖਾਂ ਵੀ ਨਹੀਂ। ਹਮ ਅੰਧਲੇ ਅੰਧ ਅਸੀਂ ਅਗਿਆਨ ਕਰਕੇ ਜਹਾਲਤ ਕਰਕੇ ਅੰਨੇ ਹਾਂ। ਬਿਖੈ ਬਿਖਰਾਤੇ, ਬਿਖ ਦਾ ਅਰਥ ਹੈ ਜ਼ਹਿਰ ਤੇ ਬਿਖੈ ਦਾ ਅਰਥ ਹੈ ਵਿੱਚ। ਬਿਖੈ ਬਿਖਰਾਤੇ, ਅਸੀਂ ਵਿਸ਼ਿਆਂ ਦੀ ਜ਼ਹਿਰ ਖਾਣ ਦੇ ਵਿੱਚ ਰਾਤੇ ਮਗਨ ਹੋਏ ਹੋਏ ਹਾਂ। ਇੱਕ ਤਾਂ ਹੈ ਅੰਨੇ ਤੇ ਅਸੀਂ ਅੰਨੇ ਹੋ ਕੇ ਵਿਸ਼ਿਆਂ ਦੀ ਜ਼ਹਿਰ ਖਾਣ ਦੇ ਵਿੱਚ ਲੱਗੇ ਹੋਏ ਹਾਂ। ਕਿਉਂ ਚਾਲਾਂ ਗੁਰ ਚਾਲੀ ਦੱਸੋ ਮਹਾਰਾਜ, ਅਸੀਂ ਗੁਰੂ ਦੀ ਬਖਸ਼ੀ ਹੋਈ ਰਹਿਤ ਮਰਯਾਦਾ ਦੇ ਗੁਰਸਿੱਖੀ ਮਾਰਗ ਤੇ ਕਿਵੇਂ ਚੱਲ ਸਕਦੇ ਹਾਂ? ਕਿਉਂਕਿ ਜਿਸ ਮਨੁੱਖ ਦਾ ਆਹਾਰ ਸ਼ੁੱਧ ਨਹੀਂ ਉਹਦਾ ਕਦੇ ਵਿਚਾਰ ਵੀ ਸ਼ੁੱਧ ਨਹੀਂ ਹੋ ਸਕਦਾ। ਜਿਸ ਮਨੁੱਖ ਦਾ ਆਹਾਰ ਸ਼ੁੱਧ ਨਹੀਂ ਉਹਦਾ ਕਦੀ ਵਿਹਾਰ ਵੀ ਸ਼ੁੱਧ ਨਹੀਂ ਹੁੰਦਾ। ਜਿਸ ਦਾ ਆਚਾਰ ਸ਼ੁੱਧ ਨਹੀਂ ਉਹਦਾ ਕਦੀ ਵਿਚਾਰ ਵੀ ਸ਼ੁੱਧ ਨਹੀਂ ਹੁੰਦਾ। ਇਸੇ ਲਈ ਸਤਿਗੁਰੂ ਫਰਮਾਉਂਦੇ ਨੇ ਆਚਾਰ ਦਾ ਵਿਚਾਰ ਨਾਲ ਸੰਬੰਧ ਹੈ, ਆਹਾਰ ਦਾ ਵਿਹਾਰ ਨਾਲ ਸੰਬੰਧ ਹੈ। ਜਿਸ ਦਾ ਆਹਾਰ ਸ਼ੁੱਧ ਨਹੀਂ ਉਹਦਾ ਵਿਹਾਰ ਵੀ ਸ਼ੁੱਧ ਨਹੀਂ ਹੁੰਦਾ, ਜਿਸ ਦਾ ਆਚਾਰ ਸ਼ੁੱਧ ਨਹੀਂ ਉਹਦਾ ਵਿਚਾਰ ਵੀ ਸ਼ੁੱਧ ਨਹੀਂ ਹੋ ਸਕਦਾ। ਇਸੇ ਲਈ ਅਸੀਂ ਤੇ ਮਾਨਸਿਕ ਤੌਰ ਤੇ ਅੰਨੇ ਹਾਂ, ਅੰਦਰੋਂ ਵੀ ਅੰਨੇ ਹਾਂ ਬਾਹਰੋਂ ਵੀ ਅੰਨੇ ਹਾਂ, ਵਿਸ਼ਿਆਂ ਦੀ ਜ਼ਹਿਰ ਖਾਣ ਦੇ ਵਿੱਚ ਮਗਨ ਹੋਏ ਹੋਏ ਹਾਂ। ਕਿਉਂ ਚਾਲਾਂ ਹੈ ਗੁਰ ਚਾਲੀ ਦੱਸੋ ਮਹਾਰਾਜ, ਅਸੀਂ ਕਿਵੇਂ ਗੁਰੂ ਚਾਲੀ ਤੇ ਗੁਰਸਿੱਖੀ ਮਾਰਗ ਤੇ ਚੱਲ ਸਕਦੇ ਹਾਂ?
ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ।
ਹੁਣ ਤੇ ਸਤਿਗੁਰੂ ਦੀ ਹੀ ਆਸ ਹੈ, ਸਤਿਗੁਰੂ ਤੇ ਹੀ ਭਰੋਸਾ ਹੈ, ਸਤਿਗੁਰੂ ਤੇ ਹੀ ਉਮੀਦ ਹੈ। ਸਤਿਗੁਰ ਦਇਆ ਕਰੇ ਸੁਖ ਦਾਤਾ, ਉਹ ਸਤਿਗੁਰੂ ਸੁਖਾਂ ਦਾ ਦਾਤਾ ਹੈ, ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਾਈ ਹੈ। ਜੇ ਉਹ ਸੁਖਾਂ ਦਾ ਦਾਤਾ ਸਾਡੇ ਤੇ ਦਇਆ ਕਰ ਦੇਵੇ, ਮਿਹਰ ਕਰ ਦੇਵੇ, ਹਮ ਲਾਵੇ ਆਪਣ ਪਾਲੀ, ਉਹ ਸਾਨੂੰ ਆਪਣੇ ਪੱਲੇ ਦੇ ਨਾਲ ਲਾ ਲਵੇ, ਭਾਵ ਸਾਨੂੰ ਆਪਣਾ ਪੱਲਾ ਪਕੜਾ ਦੇਵੇ, ਤਾਂ ਹੀ ਅਸੀਂ ਗੁਰਸਿੱਖੀ ਮਾਰਗ ਤੇ ਚੱਲ ਸਕਦੇ ਹਾਂ। ਉਹ ਪੱਲਾ ਭਲਾ ਕਿਹੜਾ ਹੈ? ਉਹ ਪੱਲਾ ਹੈ ਸ਼ਬਦ, ਹਿਰਦੈ ਚਰਨ ਸ਼ਬਦ ਸਤ ਗੁਰ ਕੋ ਨਾਨਕ ਬੰਧਿਓ ਪਾਲ। ਇਹ ਸ਼ਬਦ ਦਾ ਪੱਲਾ ਫੜਨਾ ਹੈ, ਬਾਣੀ ਦਾ ਪੱਲਾ ਫੜਨਾ ਹੈ। ਜਿਹੜਾ ਗੁਰਸਿੱਖ ਨਾਮ ਬਾਣੀ ਦਾ ਪੱਲਾ ਫੜ ਲੈਂਦਾ ਤੇ ਫਿਰ ਉਹੀ ਗੁਰਸਿੱਖੀ ਮਾਰਗ ਤੇ ਚੱਲ ਸਕਦਾ ਹੈ।
ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਗੁਰਸਿੱਖਾਂ ਨੂੰ ਸੰਬੋਧਨ ਕਰਕੇ ਆਖਦੇ ਨੇ, ਐ ਗੁਰਸਿੱਖ ਮਿੱਤਰੋ, ਤੁਸੀਂ ਗੁਰੂ ਦੇ ਬਖਸ਼ੇ ਹੋਏ ਸਿੱਖੀ ਮਾਰਗ ਤੇ ਚੱਲੋ। ਚਾਲੀ ਦਾ ਅਰਥ ਹੈ ਮਰਯਾਦਾ, ਚਾਲੀ ਦਾ ਅਰਥ ਹੈ ਰਸਤਾ। ਜੋ ਗੁਰੂ ਨੇ ਤੁਹਾਨੂੰ ਰਸਤਾ ਬਖਸ਼ਿਸ਼ ਕੀਤਾ ਹੈ, ਗੁਰਮੁਖ ਗਾਡੀ ਰਾਹ ਚਲਾਇਆ, ਤੁਸੀਂ ਉਸ ਗੁਰੂ ਦੇ ਬਖਸ਼ੇ ਹੋਏ ਰਸਤੇ ਤੇ ਚੱਲੋ। ਜੋ ਗੁਰ ਕਹੈ ਸੋਈ ਭਲ ਮੰਨੋ, ਤੇ ਨਾਲ ਜੋ ਗੁਰੂ ਆਖਦਾ ਹੈ ਉਹਨੂੰ ਭਲਾ ਕਰਕੇ ਮੰਨੋ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹਿ। ਜੇ ਸਤਿਗੁਰੂ ਆਖਦਾ ਹੈ ਭਾਈ ਝੂਠ ਨਹੀਂ ਬੋਲਣਾ ਤੇ ਝੂਠ ਨਾ ਬੋਲੋ, ਜੇ ਸਤਿਗੁਰੂ ਕਹਿੰਦਾ ਹੈ ਝੂਠਾ ਮਦ ਮੂਲ ਨਾ ਪੀਚੀ ਤੇ ਸ਼ਰਾਬ ਦੀ ਵਰਤੋਂ ਨਾ ਕਰੋ, ਜੇ ਸਤਿਗੁਰੂ ਕਹਿੰਦਾ ਹੈ ਵੀ ਸਾਨੂੰ ਚੋਰੀ ਨਹੀਂ ਕਰਨੀ ਚਾਹੀਦੀ, ਸਾਨੂੰ ਬਿਲਕੁਲ ਚੋਰੀ ਦਾ ਤਿਆਗ ਕਰ ਦੇਣਾ ਚਾਹੀਦਾ। ਹਜ਼ੂਰ ਕਹਿੰਦੇ ਜੋ ਗੁਰੂ ਆਖਦਾ ਉਹਨੂੰ ਭਲਾ ਕਰਕੇ ਮੰਨੋ, ਹਰ ਹਰ ਕਥਾ ਨਿਰਾਲੀ। ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਬੜੀ ਨਿਰਾਲੀ ਹੈ, ਬੜੀ ਵਿਲੱਖਣ ਹੈ, ਉਹਦੀ ਵੀ ਸਮਝ ਤੁਹਾਨੂੰ ਪੈ ਜਾਵੇਗੀ। ਭਾਵ ਉਸ ਵਾਹਿਗੁਰੂ ਦੇ ਮੇਲ ਮਿਲਾਪ ਦੀ ਕਥਾ ਜੋ ਇੱਕ ਨਿਰਾਲੀ ਕਥਾ ਹੈ, ਉਹ ਵੀ ਗੁਰੂ ਦੀ ਕਿਰਪਾ ਦੇ ਨਾਲ ਤੁਹਾਨੂੰ ਸਮਝ ਪੈ ਜਾਵੇਗੀ।
ਹਰ ਕੇ ਸੰਤ ਸੁਣੋ ਜਨ ਭਾਈ, ਗੁਰ ਸੇਵੋ ਬੇਗ ਬੇਗਾਲੀ।
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਵਾਹਿਗੁਰੂ ਦੇ ਸੰਤ ਜਨੋ ਤੇ ਸਾਡੇ ਭਰਾਵੋ, ਸੁਣੋ ਧਿਆਨ ਦੇ ਨਾਲ ਗੁਰ ਸੇਵੇਹੋ। ਵਾਹਵੇ ਨੂੰ ਸਿਆਰੀ ਇਹਦਾ ਵੀ ਉਚਾਰਨ ਕਰਨਾ, ਗੁਰ ਸੇਵੇਹੋ ਬੇਗ ਬੇਗਾਲੀ, ਬਈ ਤੁਸੀਂ ਗੁਰੂ ਦੀ ਸੇਵਾ ਕਰਿਓ, ਸਤਿਗੁਰੂ ਵਾਹਿਗੁਰੂ ਦੇ ਸੰਤਾਂ ਨੂੰ ਆਖਦੇ ਨੇ, ਐ ਵਾਹਿਗੁਰੂ ਦੇ ਸੰਤ ਲੋਕੋ ਤੇ ਸਾਡੇ ਭਾਈ ਲੋਕੋ, ਤੁਸੀਂ ਗੁਰੂ ਦੀ ਸੇਵਾ ਕਰਿਓ ਤੇ ਮਹਾਰਾਜ ਕਰ ਲਵਾਂਗੇ। ਸਤਿਗੁਰੂ ਕਹਿੰਦੇ ਨਹੀਂ, ਢਿੱਲ ਮੱਠ ਨਹੀਂ ਕਰਨੀ, ਬੇਗ ਬੇਗਾਲੀ। ਬੇਗ ਬੇਗਾਲੀ ਦਾ ਅਰਥ ਵੀ ਛੇਤੀ ਤੋਂ ਛੇਤੀ ਸੇਵਾ ਦੇ ਵਿੱਚ ਢਿੱਲ ਨਹੀਂ ਕਰਨੀ ਚਾਹੀਦੀ, ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ ਹੈ, ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਧਰਮ ਦਾ ਕੰਮ ਕਰਨ ਲੱਗਿਆਂ ਕਦੇ ਦੇਰ ਨਹੀਂ ਕਰਨੀ ਚਾਹੀਦੀ, ਪਰ ਸਾਡਾ ਸੁਭਾਅ ਕੁਛ ਵੱਖਰਾ ਹੀ ਹੈ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ ਵਿਰਲਾ ਪਾਏ ਕੋਏ। ਚੰਗਿਆਈ ਆਲਹ ਕਰੇ ਬੁਰਿਆਈ ਹੋਏ ਸਿਰ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਸਾਡੀ ਹਾਲਤ ਇਹ, ਅਸੀਂ ਮਾੜੇ ਕੰਮ ਲਈ ਹਮੇਸ਼ਾ ਲਈ ਯਤਨਸ਼ੀਲ ਰਹਿੰਦੇ ਹਾਂ, ਪਰ ਹਜ਼ੂਰ ਕਹਿੰਦੇ ਗੁਰ ਸੇਵੇ ਹੋ ਬੇਗ ਬੇਗਾਲੀ, ਤੁਸੀਂ ਛੇਤੀ ਤੋਂ ਛੇਤੀ, ਛੇਤੀ ਤੋਂ ਵੀ ਪਹਿਲਾਂ ਤੁਸੀਂ ਗੁਰੂ ਦੀ ਸੇਵਾ ਕਰਨੀ ਸ਼ੁਰੂ ਕਰ ਦਿਓ।
ਸਤਿਗੁਰ ਸੇਵ ਖਰਚ ਹਰ ਬਾਧੋ, ਮਤ ਜਾਣੋ ਆਜ ਕੇ ਕਾਲੀ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਵੀ ਐ ਸੰਤ ਲੋਕੋ, ਸਾਡੇ ਭਰਾਵੋ, ਸਤਿਗੁਰੂ ਦੀ ਸੇਵਾ ਕਰਕੇ ਤੇ ਖਰਚ ਵਾਹਿਗੁਰੂ ਦੇ ਨਾਮ ਦਾ ਪੱਲੇ ਬੰਨੋ, ਭਾਵ ਸੇਵਾ ਦੇ ਨਾਲ ਸਿਮਰਨ ਵੀ ਕਰੋ। ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ ਐਸਾ ਜੀਵਨ ਬਣਾਓ, ਸਤਿਗੁਰੂ ਦੀ ਸੇਵਾ ਕਰਕੇ ਨਾਮ ਦਾ ਖਰਚ ਪੱਲੇ ਬੰਨ ਲਓ। ਮਤ ਜਾਣੋ ਆਜ ਕੇ ਕਾਲੀ, ਇਸ ਕੰਮ ਦੇ ਲਈ ਮਤਾ ਇਹ ਗੱਲ ਜਾਣੋ, ਇਹ ਕੰਮ ਅੱਜ ਨੀ ਕੱਲ ਨੂੰ ਕਰਨਾ ਹੈ, ਅੱਜ ਦਾ ਕੰਮ ਕੱਲ ਤੇ ਨਹੀਂ ਛੱਡਣਾ ਚਾਹੀਦਾ, ਜੋ ਅੱਜ ਕੰਮ ਕਰਨਾ ਉਹਨੂੰ ਹੁਣੇ ਹੀ ਕਰਨਾ ਚਾਹੀਦਾ। ਭਗਤ ਕਬੀਰ ਜੀ ਦੀ ਸਿੱਖਿਆ ਹਰ ਵੇਲੇ ਸਾਨੂੰ ਯਾਦ ਰੱਖਣੀ ਚਾਹੀਦੀ ਹੈ। ਕਬੀਰ ਕਾਲ ਕਰੰਤਾ ਅਬ ਹੈ ਕਰ, ਅਬ ਕਰਤਾ ਸੋਏ ਤਾਲ, ਪਾਛਾ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਕਾਲ ਜਿਹੜਾ ਹੈ ਨਾ ਕੱਲ, ਉਹ ਤੇ ਕਾਲ ਦਾ ਵਾਚਕੀ ਹੈ, ਯਾਦ ਰੱਖੋ ਕੱਲ ਨੀ ਕਿਸੇ ਤੇ ਵੀ ਆਉਂਦਾ। ਜਿਹੜਾ ਕੱਲ ਹੈ ਉਹ ਅੱਜ ਵਰਤਮਾਨ ਹੋ ਕੇ ਬੀਤ ਰਿਹਾ ਹੈ, ਇਸ ਲਈ ਵਰਤਮਾਨ ਨੂੰ ਸੰਭਾਲੋ, ਜੋ ਕੁਛ ਕਰਨਾ ਹੁਣੇ ਕਰੋ। ਇਹ ਸਤਿਗੁਰੂ ਮਹਾਰਾਜ ਸਾਨੂੰ ਸਿੱਖਿਆ ਬਖਸ਼ਿਸ਼ ਕਰ ਰਹੇ ਹਨ।
ਹਰ ਕੇ ਸੰਤ ਜਪੋ ਅਰ ਜਪਣਾ, ਹਰ ਸੰਤ ਚਲੈ ਹਰ ਨਾਲੀ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਕੇ ਸੰਤ ਜਪੋ ਹਰ ਜਪਣਾ। ਐ ਵਾਹਿਗੁਰੂ ਦੇ ਸੰਤ ਜਨੋ, ਤੁਸੀਂ ਵਾਹਿਗੁਰੂ ਦੇ ਨਾਮ ਜਾਪ ਨੂੰ ਜਪੋ, ਹਰ ਸੰਤ ਚਲੈ ਹਰ ਨਾਲੀ। ਜਦੋਂ ਵਾਹਿਗੁਰੂ ਦਾ ਸੰਤ ਅੱਗੇ ਪਰਲੋਕ ਨੂੰ ਜਾਂਦਾ ਹੈ ਤੇ ਹਰ ਨਾਲੀ, ਉਸ ਵੇਲੇ ਵਾਹਿਗੁਰੂ ਦਾ ਨਾਮ ਵੀ ਨਾਲ ਹੀ ਜਾਂਦਾ, ਕਿਉਂਕਿ ਨਾਮ ਸੱਚਾ ਮਿੱਤਰ ਹੈ। ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਜਿੱਥੇ ਹੋਰ ਕੋਈ ਸਾਡੇ ਨਾਲ ਸਾਥੀ ਨਹੀਂ ਬਣਦਾ, ਉੱਥੇ ਵਾਹਿਗੁਰੂ ਦਾ ਨਾਮ ਸਾਡਾ ਸਾਥੀ ਬਣਦਾ। ਹਰ ਸੰਤ ਚਲੈ, ਜਦੋਂ ਵਾਹਿਗੁਰੂ ਦਾ ਸੰਤ ਪਰਲੋਕ ਨੂੰ ਸੁਧਾਰਦਾ ਹੈ ਹਰ ਨਾਲੀ, ਉਸ ਵੇਲੇ ਵਾਹਿਗੁਰੂ ਦਾ ਨਾਮ ਉਸਦੇ ਨਾਲ ਜਾਂਦਾ। ਅਥਵਾ ਹਰ ਸੰਤ ਚਲੈ ਹਰ ਨਾਲੀ, ਕੁਛ ਵਿਦਵਾਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ ਹੈ, ਸੰਤ ਦਾ ਅਰਥ ਵੀ ਅੰਤ ਸਮੇਂ, ਸਾ ਅੰਤ ਵੀ ਅੰਧੇ ਸਮੇਂ, ਹਰ ਸੰਤ ਚਲੈ ਹਰ ਨਾਲੀ ਵੀ ਅੰਧੇ ਸਮੇਂ ਵਾਹਿਗੁਰੂ ਪਰਮੇਸ਼ਰ ਭਾਈ ਤੁਹਾਡੇ ਅੰਧੇ ਸਮੇਂ ਜਦੋਂ ਤੁਸੀਂ ਜਾਓਗੇ, ਉਸ ਵੇਲੇ ਵਾਹਿਗੁਰੂ ਪਰਮੇਸ਼ਰ ਤੁਹਾਡੇ ਨਾਲ ਚੱਲੇਗਾ। ਤੇ ਜਾਂ ਇਹਦਾ ਤੀਜਾ ਅਰਥ ਇਉਂ ਵੀ ਕੀਤਾ ਹੈ, ਹਰ ਸੰਤ ਚਲੈ ਹਰ ਨਾਲੀ, ਜਦੋਂ ਵਾਹਿਗੁਰੂ ਦਾ ਸੰਤ ਅੱਗੇ ਪਰਲੋਕ ਨੂੰ ਜਾਂਦਾ ਹੈ ਤੇ ਹਰ ਨਾਲੀ, ਉਸ ਵੇਲੇ ਵਾਹਿਗੁਰੂ ਪਰਮੇਸ਼ਰ ਉਹਦੇ ਅੰਗ ਸੰਗ ਵਸਦਾ ਹੈ, ਭਾਵ ਵਾਹਿਗੁਰੂ ਪਰਲੋਕ ਦੇ ਵਿੱਚ ਉਸ ਦੀ ਸਹਾਇਤਾ ਕਰਦਾ ਹੈ।
ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ।
ਸਾਹਿਬ ਸਤਿਗੁਰੂ ਨਾਮ ਜਪਣ ਦੀ ਮਹਿਮਾ ਕਰਦੇ ਨੇ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਜਪਿਆ ਸੇ ਹਰ ਹੋਏ, ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੋ ਗਏ। ਹਰ ਮਿਲਿਆ ਕੇਲ ਕੇ ਲਾਲੀ, ਤੇ ਉਹਨਾਂ ਨੂੰ ਕੇਲਾਲੀ ਦਾ ਅਰਥ ਹੈ ਵੀ ਜਿਹੜਾ ਆਨੰਦਦਾਇਕ ਕ੍ਰੀੜਾ ਕਰਨ ਵਾਲਾ, ਬੜੇ ਆਨੰਦਦਾਇਕ ਕੌਤਕ ਕਰਨ ਵਾਲਾ ਜੋ ਅਕਾਲ ਪੁਰਖ ਹੈ, ਉਹ ਉਹਨਾਂ ਨੂੰ ਮਿਲ ਗਿਆ। ਅਥਵਾ ਕੇਲਾਲ ਪਾਣੀ ਨੂੰ ਵੀ ਕਹਿੰਦੇ ਨੇ, ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ, ਤੇ ਜਿਨ੍ਹਾਂ ਨੇ ਨਾਮ ਜਪਿਆ ਉਹ ਵੀ ਵਾਹਿਗੁਰੂ ਦੇ ਵਿੱਚ ਇਸ ਤਰ੍ਹਾਂ ਅਭੇਦ ਹੋ ਗਏ ਜਿਵੇਂ ਪਾਣੀ ਵਿੱਚ ਪਾਣੀ ਮਿਲਦਾ ਹੈ।
ਹਰ ਹਰ ਜਪਨ ਜਪ ਲੋਚ ਲੋਚਾਨੀ, ਹਰ ਕਿਰਪਾ ਕਰ ਬਨ ਵਾਲੀ।
ਲਹੁਣ ਅੱਗੇ ਅਰਦਾਸ ਬੇਨਤੀ ਕੀਤੀ ਹੈ, ਹੇ ਸੰਸਾਰ ਬਾਗ ਦੇ ਮਾਲੀ, ਵਾਹਿਗੁਰੂ ਜੀ ਤੂੰ ਸਾਡੇ ਤੇ ਕਿਰਪਾ ਕਰ, ਹਰ ਹਰ ਜਪਨ ਜਪ ਲੋਚ ਲੋਚਾਨੀ ਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਦੇ ਲਈ ਲੋਚ ਲੋਚਾਨੀ ਸਾਡੀ ਲੋਚਾ ਲੁਚਾ ਰਹੀ ਹੈ, ਸਾਨੂੰ ਚਾਹਨਾ ਲੱਗੀ ਹੋਈ ਹੈ, ਸਾਡੇ ਅੰਦਰ ਤੜਪ ਤੇ ਤਾਂਘ ਲੱਗੀ ਹੋਈ ਹੈ ਵੀ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦੇ ਰਹੀਏ, ਤੂੰ ਸਾਡੇ ਤੇ ਮਿਹਰ ਕਰ, ਸਵਾਸ ਸਵਾਸ ਸਿਮਰਨ ਦੀ ਦਾਤ ਬਖਸ਼ਿਸ਼ ਕਰ।
ਜਨ ਨਾਨਕ ਸੰਗਤ ਸਾਧ ਅਰ ਮਿਲੋ, ਹਮ ਸਾਧ ਜਨਾ ਪਗਰਾਲੀ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਕਿਰਪਾ ਕਰੋ, ਨਾਲ ਇਹ ਵੀ ਦਾਤ ਬਖਸ਼ਿਸ਼ ਕਰ ਦਿਓ, ਨਾਨਕ ਸੰਗਤ ਸਾਧ ਹਰ ਮਿਲੋ, ਸਾਨੂੰ ਸਾਧ ਸਾਧੂਆਂ ਦੀ ਸੰਗਤ ਦੇ ਨਾਲ ਵੀ ਮੇਲ ਦੇਵੋ, ਅਥਵਾ ਸਾਧ ਗੁਰੂ ਦੀ ਸੰਗਤ ਵਿੱਚ ਸਾਨੂੰ ਮੇਲ ਦੇਵੋ। ਹਮ ਸਾਧ ਜਨਾ ਪਗ ਰਾਲੀ, ਤੇ ਅਸੀਂ ਸਾਧ ਸੰਗਤ ਤੇ ਸਤਿਗੁਰੂ ਦੇ ਚਰਨਾਂ ਦੀ ਤੋੜ ਬਣੇ ਰਹੀਏ, ਇਹ ਵੀ ਕਿਰਪਾ ਕਰ ਦਿਓ। ਜਿਵੇਂ ਆਮ ਤੌਰ ਤੇ ਅਰਦਾਸ ਵਿੱਚ ਅਸੀਂ ਇਹ ਗੱਲ ਆਖਦੇ ਹਾਂ, ਖਾਲਸੇ ਦਾ ਮਨ ਨੀਵਾਂ ਮਤ ਉੱਚੀ। ਖਾਲਸੇ ਦਾ ਮਨ ਨੀਵਾਂ ਜਿੰਨਾ ਨਿਮਰਤਾ ਵਿੱਚ ਹੋਵੇਗਾ, ਨਿਮਰਤਾ ਵਿੱਚ ਤਾਂ ਹੀ ਹੋਵੇਗਾ, ਹਮ ਸਾਧ ਜਨਾ ਪਗ ਰਾਲੀ, ਜੇ ਸਭ ਦੇ ਚਰਨਾਂ ਦੀ ਧੂੜ ਬਣਿਆ ਰਹੇ, ਤੇ ਜਿੰਨਾ ਮਨ ਨੀਵਾਂ ਹੋਵੇਗਾ ਤੇ ਓਨੀ ਮਤ ਉੱਚੀ ਹੋਵੇਗੀ। ਕਿਉਂਕਿ ਜਿੰਨੀ ਕਿਸੇ ਬਿਰਛ ਦੀ ਜੜ ਡੂੰਘੀ ਪਤਾਲ ਤੱਕ ਹੋਵੇ ਤੇ ਓਨਾ ਹੀ ਉਹ ਉੱਚਾ ਆਕਾਸ਼ ਦੇ ਵਿੱਚ ਲਹਿਰਾਉਂਦਾ। ਜਿੰਨਾ ਮਨ ਨੀਵਾਂ ਹੋਵੇ ਓਨੀ ਹੀ ਮਤ ਉੱਚੀ ਹੁੰਦੀ ਹੈ, ਓਨੀ ਮਤ ਉੱਜਲ ਹੁੰਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਹੇ ਵਾਹਿਗੁਰੂ ਜੀ ਕਿਰਪਾ ਕਰੋ, ਸਾਨੂੰ ਸਾਧ ਸੰਗਤ ਦੇ ਨਾਲ ਮਿਲੋ, ਤੇ ਅਸੀਂ ਸਾਧੂ ਮਹਾਂਪੁਰਖਾਂ ਦੇ ਚਰਨਾਂ ਦੀ ਤੋੜ ਬਣੇ ਰਹੀਏ। ਦਾਨ ਮਹਿੰਡਾ ਤਲੀ ਖਾਕ ਜੇ ਮਿਲਾ ਤਾਂ ਮਸਤਕ ਲਾਈਏ, ਕੂੜਾ ਲਾਲ ਛੱਡਿਆ ਹੋਏ ਇੱਕ ਮਨ ਲੱਖ ਤੇ ਆਈਏ। ਇਹਦੇ ਨਾਲ ਹੀ ਸਾਡੇ ਜੀਵਨ ਦਾ ਪਾਰੋ ਤਾਰਾ ਹੋ ਸਕਦਾ ਹੈ, ਕਿਉਂਕਿ ਵਾਹਿਗੁਰੂ ਦੇ ਸਤਪੁਰਸ਼ਾਂ ਦੇ ਚਰਨਾਂ ਦੀ ਧੂੜ ਵੀ ਸਾਰੇ ਪਾਪਾਂ ਨੂੰ ਧੋਣ ਦੇ ਲਈ ਸਮਰੱਥ ਹੁੰਦੀ ਹੈ। ਇਸੇ ਲਈ ਗੁਰੂ ਰਾਮਦਾਸ ਮਹਾਰਾਜ ਨੇ ਇਹ ਵੀ ਬਚਨ ਆਖੇ ਨੇ, ਗੰਗਾ ਜਮਨਾ ਗੋਦਾਵਰੀ ਸੁਰਸਤੀ ਤੇ ਕਰਹਿ ਉਦਮ ਤੂਰ ਸਾਧੂ ਕੀ ਤਾਈ, ਕਿਲਵਿਖ ਮੈਲ ਪਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਤੂਰ ਗਵਾਈ। ਪੂਰਨ ਮਹਾਂਪੁਰਖਾਂ ਦੀ ਚਰਨ ਤੋੜੀ ਨੂੰ ਤੀਰਥ ਵੀ ਲੋਚਦੇ ਨੇ, ਕਿਉਂ? ਜਿਹੜੇ ਪਾਪੀ ਜੀਵ ਨੇ ਤੀਰਥਾਂ ਦੇ ਵਿੱਚ ਜਾ ਕੇ ਉੱਥੇ ਪਾਪਾਂ ਦੀ ਮੈਲ ਲਾਹ ਕੇ ਆ ਜਾਂਦੇ ਨੇ, ਤੇ ਉਹਨਾਂ ਦੀ ਮੈਲ ਨਾਲ ਤੀਰਥ ਵੀ ਬੇਚੈਨ ਤੇ ਪਰੇਸ਼ਾਨ ਹੁੰਦੇ ਨੇ। ਫਿਰ ਉਹ ਅਰਦਾਸਾਂ ਕਰਦੇ ਨੇ, ਹੇ ਵਾਹਿਗੁਰੂ ਤੂੰ ਕਿਰਪਾ ਕਰ, ਕਿਸੇ ਆਪਣੇ ਬਖਸ਼ੇ ਹੋਏ ਤੁਰਦਰਗਾਹੋਂ ਨਵਾਜੇ ਹੋਏ ਕਿਸੇ ਮਹਾਂਪੁਰਖ ਨੂੰ ਭੇਜ, ਜਦੋਂ ਉਹਦੇ ਚਰਨ ਸਾਡੇ ਵਿੱਚ ਪੈਣਗੇ ਤੇ ਫਿਰ ਸਾਡੀ ਵੀ ਮੈਲ ਕੱਟੀ ਜਾਵੇਗੀ। ਇਸ ਲਈ ਐਸੀ ਚਰਨ ਤੋੜ ਕਿਰਪਾ ਕਰੋ, ਸਾਨੂੰ ਬਖਸ਼ਿਸ਼ ਕਰੋ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਹਰ ਹਰ ਜਪਨ ਜਪ ਲੋਚ ਲੋਚਾਨੀ, ਹਰ ਕਿਰਪਾ ਕਰ ਬਨਵਾਲੀ, ਜਨ ਨਾਨਕ ਸੰਗਤ ਸਾਧ ਅਰ ਮੇਲੋ, ਹਮ ਸਾਧ ਜਨਾ ਪਗ ਰਾਲੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।